ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਹੋਰ ਰਾਜ ਵੀ ਕੁਆਰੰਟੀਨ ਮੁਕਤ ਅੰਤਰਰਾਸ਼ਟਰੀ ਆਮਦ ਦੀ ਆਗਿਆ ਦੇਣਗੇ। ਸੰਘੀ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਕੂਲ ਉਦਾਰ ਲੋਕਤੰਤਰ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਖੇਡਾਂ ਵਿੱਚ ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ ਅਤੇ ਫੁੱਟਬਾਲ ਆਸਟ੍ਰੇਲੀਆ ਨੇ ਮਹਿਲਾ ਫੁੱਟਬਾਲ ਵਿੱਚ ਦੁਰਵਿਵਹਾਰ ਦੇ ਦਾਅਵਿਆਂ ਦੀ ਜਾਂਚ ਸ਼ੁਰੂ ਕੀਤੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਲ ਐਂਡਰਿਊਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕ੍ਰਿਸਮਸ ਤੱਕ ਰਾਜ ਵਿੱਚ ਬਹੁਤ ਘੱਟ ਸਿਹਤ ਅਤੇ ਸੁਰੱਖਿਆ ਪਾਬੰਦੀਆਂ ਰਹਿ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੀ ਸਿਹਤ ਟੀਮ ਜਲਦੀ ਹੀ ਟੀਕਾਕਰਨ ਦਾ ਧਿਆਨ ਬੂਸਟਰ ਪ੍ਰੋਗਰਾਮ ਵੱਲ ਵਧਾਏਗੀ। ਇਹ ਖਬਰ ਉਦੋਂ ਆਈ ਹੈ ਜਦੋਂ ਮੈਲਬਰਨ ਇੱਕ ਹੋਰ ਲੰਬੇ ਕੋਵਿਡ-19 ਲੌਕਡਾਊਨ ਚੋਂ ਉਭਰਿਆ ਹੈ। ਸ਼੍ਰੀ ਐਂਡਰਿਊਜ਼ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਰਾਜ ਵਿਆਪੀ ਅਤੇ ਸ਼ਹਿਰ ਵਿਆਪੀ ਤਾਲਾਬੰਦੀ ਦੁਬਾਰਾ ਨਹੀਂ ਵਰਤੀ ਜਾਏਗੀ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੇ ਟੀਕੇ ਦੇ ਟੀਚੇ ਪੂਰੇ ਹੋਣਾ ਜਾਰੀ ਰਹਿੰਦਾ ਹੈ ਤਾਂ ਜਲਦੀ ਹੀ ਪਾਬੰਦੀਆਂ ਨੂੰ ਹੋਰ ਆਸਾਨ ਕੀਤਾ ਜਾ ਸਕਦਾ ਹੈ।
90.5% of Victorians have now had a first dose and 71.1% of Victorians aged over 16 are fully protected. That's why today we can end the lockdown. That's why today we can begin really meaningful steps to open up our city and state. We believe that next weekend, so not tomorrow, but the weekend after, we believe that we will reach the 80% double dose mark. And if we can go further, then of course we will make announcements to that effect.
ਵਿਕਟੋਰੀਆ ਵਿਦੇਸ਼ਾਂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਟਡ ਯਾਤਰੀਆਂ ਲਈ ਕੁਆਰੰਟੀਨ ਨੂੰ ਖਤਮ ਕਰ ਰਿਹਾ ਹੈ, ਜਿਸ ਨਾਲ ਇਹ ਨਿਊ ਸਾਊਥ ਵੇਲਸ ਦੀਆਂ ਸੈਟਿੰਗਸ ਦੇ ਸਮਾਨ ਹੋ ਜਾਵੇਗਾ। ਯਾਤਰੀਆਂ ਨੂੰ ਹੁਣ ਘਰ ਜਾਂ ਹੋਟਲਾਂ ਵਿੱਚ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਜੇ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹਨ। ਉਹਨਾਂ ਦੀ ਉਡਾਨ ਤੋਂ ਪਹਿਲਾਂ ਉਹ ਕੋਵਿਡ-19 ਨਕਾਰਾਤਮਕ ਟੈਸਟ ਕਰਦੇ ਹਨ ਅਤੇ ਫਿਰ ਆਸਟ੍ਰੇਲੀਆ ਪਹੁੰਚਣ ਤੋਂ 24 ਘੰਟੇ ਬਾਅਦ ਵੀ। ਇਹ ਤਬਦੀਲੀ 1 ਨਵੰਬਰ ਤੋਂ ਲਾਗੂ ਹੋਵੇਗੀ ਅਤੇ ਤਜ਼ਮਾਨੀਆ ਉਹਨਾਂ ਲੋਕਾਂ ਲਈ 15 ਦਸੰਬਰ ਨੂੰ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ ਜੋ ਪੂਰੀ ਤਰ੍ਹਾਂ ਵੈਕਸੀਨੇਟਡ ਹਨ। ਵਿਕਟੋਰੀਆ ਵਿੱਚ 70,000 ਟੈਸਟਾਂ ਵਿੱਚੋਂ 2,199 ਨਵੇਂ ਕੋਵਿਡ-19 ਕੇਸ ਦਰਜ ਹੋਏ ਹਨ। ਰਾਜ ਦੇ ਰੋਜ਼ਾਨਾ ਕੋਵਿਡ-19 ਅੰਕੜਿਆਂ ਨੇ ਰੋਜ਼ਾਨਾ ਅੰਕੜਿਆਂ ਦਾ ਇੱਕ ਨਵਾਂ ਡੈਸ਼ਬੋਰਡ ਵੀ ਦਿਖਾਇਆ ਹੈ ਜਿਸ ਵਿੱਚ ਹੁਣ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਅੰਕੜੇ ਸ਼ਾਮਲ ਹੋਣਗੇ। ਰਾਜ ਭਰ ਵਿੱਚ 784 ਲੋਕ ਕੋਵਿਡ-19 ਕਾਰਨ ਹਸਪਤਾਲ ਵਿੱਚ ਹਨ, 145 ਇੰਟੈਂਸਿਵ ਕੇਅਰ ਵਿੱਚ ਹਨ, ਜਿਨ੍ਹਾਂ ਵਿੱਚੋਂ 94 ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਨੇ 16 ਮੌਤਾਂ ਵੀ ਦਰਜ ਕੀਤੀਆਂ ਹਨ ਜੋ ਕਿ ਰਾਜ ਦੀ ਤੀਜੀ ਲਹਿਰ ਦੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ, ਜਿਸ ਨਾਲ ਮੌਜੂਦਾ ਪ੍ਰਕੋਪ ਦੀ ਗਿਣਤੀ 203 ਹੋ ਗਈ ਹੈ। ਰਾਜ ਦੇ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬ੍ਰੈਟ ਸਟਨ ਨੇ ਚੇਤਾਵਨੀ ਦਿੱਤੀ ਹੈ ਕਿ ਪਾਬੰਦੀਆਂ ਦੇ ਆਸਾਨ ਹੋਣ ਨਾਲ ਕੋਵਿਡ-19 ਦੇ ਮਾਮਲੇ ਰਿਕਾਰਡ ਉਚਾਈ 'ਤੇ ਪਹੁੰਚ ਸਕਦੇ ਹਨ।
In the community really than at any other point in time. Many of those people will have mild illness because they're fully vaccinated. Many of those settings will have fully vaccinated people. But recognizing that children will also be in those places and some exempt individuals will be in those places, and that getting vaccinated doesn't mean that you're absolutely guaranteed not to get the virus. You can get mild illness and you can pass it on. So we have to bear in mind those other really important protections.
ਆਸਟ੍ਰੇਲੀਆ ਸਿੰਗਾਪੁਰ ਦੇ ਨਾਲ ਕੁਆਰੰਟੀਨ ਮੁਕਤ ਯਾਤਰਾ ਵਿਵਸਥਾ ਸ਼ੁਰੂ ਕਰਨ ਦੀ ਕਗਾਰ 'ਤੇ ਹੈ ਅਤੇ ਕੁਆਂਟਸ ਨੇ ਅੰਤਰਰਾਸ਼ਟਰੀ ਉਡਾਨਾਂ ਦੀ ਉਡਾਨ ਮਿਤੀ ਅੱਗੇ ਲਿਆਂਦੀ ਹੈ। ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਰਹੱਦ 1 ਨਵੰਬਰ ਨੂੰ ਨਿਊ ਸਾਊਥ ਵੇਲਸ ਵਿੱਚ ਖੁੱਲ੍ਹ ਜਾਵੇਗੀ। ਕੁਆਂਟਸ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਦਾ ਕਹਿਣਾ ਹੈ ਕਿ ਕੰਮ ਤੋਂ ਉਤਾਰੇ ਗਏ ਕੁਆਂਟਸ ਅਤੇ ਜੈੱਟ ਸਟਾਰ ਕਾਮੇ, ਜਿਸ ਵਿੱਚ ਘਰੇਲੂ ਯਾਤਰਾ ਨਾਲ ਜੁੜੇ 5,000 ਕਰਮਚਾਰੀ ਅਤੇ ਅੰਤਰਰਾਸ਼ਟਰੀ ਯਾਤਰਾ ਨਾਲ ਜੁੜੇ 6,000 ਕਰਮਚਾਰੀ ਹਨ, ਦਸੰਬਰ ਦੇ ਆਰੰਭ ਵਿੱਚ ਕੰਮ 'ਤੇ ਵਾਪਸ ਆ ਜਾਣਗੇ। ਸਿਡਨੀ ਹਵਾਈ ਅੱਡੇ 'ਤੇ ਬੋਲਦੇ ਹੋਏ ਸ਼੍ਰੀ ਮੋਰਿਸਨ ਨੇ ਕਿਹਾ ਕਿ ਸੰਘੀ ਸਰਕਾਰ ਸਿੰਗਾਪੁਰ ਦੇ ਨਾਲ ਇੱਕ ਸਮਝੌਤੇ 'ਤੇ ਆਖਰੀ ਪੜਾਅ 'ਤੇ ਹੈ ਜੋ ਨਿਊਜ਼ੀਲੈਂਡ ਵਾਂਗੂ ਬਿਨਾਂ ਕਿਸੇ ਪਾਬੰਦੀਆਂ ਤੋਂ ਦੋਪਾਸੜ ਯਾਤਰਾ ਕਰਨ ਦੇਵੇਗੀ।
We anticipate that being able to be achieved within the next week or so, as we would open up to more visa class holders coming out of Singapore. That's another further example of how we're taking this agenda forward, how we're taking Australia and we're opening up.
ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਨੇ ਪੱਛਮੀ ਇਤਿਹਾਸ ਤੇ ਵਧੇਰੇ ਧਿਆਨ ਦੇਣ ਲਈ ਨਵੇਂ ਸਿਰੇ ਤੋਂ ਤਿਆਰ ਕੀਤੇ ਗਏ ਰਾਸ਼ਟਰੀ ਪਾਠਕ੍ਰਮ ਦੀ ਮੰਗ ਕੀਤੀ ਹੈ। ਐਲਨ ਟਚ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਸਤਾਵ ਰਾਸ਼ਟਰੀ ਸਿੱਖਿਆ ਦੇ ਮਿਆਰਾਂ ਨੂੰ ਉੱਚਾ ਚੁੱਕਣ ਵਿੱਚ ਸਹਾਇਤਾ ਨਹੀਂ ਕਰਨਗੇ। ਸ੍ਰੀ ਟਚ ਨੇ ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਵਿੱਚ ਇੱਕ ਸੰਬੋਧਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।
And I was particularly concerned with the way that history was presented. Believed that it presented such a negative view of Australia and wasn't imparting the knowledge to students about the origins of our liberal democracy and instilling pride in our country.
Pradhan Mantri Scott Morrison da kehna hai ki oh 2050 tak shuddh zero nikas de teeche layi nationals naal samjhote nu sire chadaunde nede han, par eh samjhota shartan de naal aavega ਜਿਸ ਵਿੱਚ ਦੇਸ਼ ਦੇ ਖੇਤੀਬਾੜੀ ਤੇ ਖਣਨ ਖੇਤਰਾਂ ਲਈ ਨਿਰੰਤਰ ਸਹਾਇਤਾ ਸ਼ਾਮਲ ਹੈ। ਨੈਸ਼ਨਲਜ਼ ਦੀਆਂ ਚਿੰਤਾਵਾਂ ਦਾ ਮੁੱਖ ਕਾਰਨ ਇਹ ਹੈ ਕਿ ਨਿਕਾਸੀ ਵਿੱਚ ਕਮੀ ਦੇ ਉੱਚ ਟੀਚੇ, ਪੇਂਡੂ ਅਤੇ ਖੇਤਰੀ ਨੌਕਰੀਆਂ ਅਤੇ ਉਦਯੋਗ, ਖਾਸ ਕਰਕੇ ਖਣਨ ਅਤੇ ਖੇਤੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਗੱਲਬਾਤ ਦੇ ਨਵੀਨੀਕਰਨ ਲਈ ਪਾਰਟੀ ਐਤਵਾਰ ਦੁਪਹਿਰ ਨੂੰ ਦੁਬਾਰਾ ਮੁਲਾਕਾਤ ਕਰੇਗੀ ਤੇ ਗੱਠਜੋੜ ਨੂੰ ਭਰੋਸਾ ਹੈ ਕਿ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸ੍ਰੀ ਮੋਰਿਸਨ ਦੇ G20 ਅਤੇ ਜਲਵਾਯੂ ਸੰਮੇਲਨਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਸਮਝੌਤਾ ਤਾਲਾਬੰਦ ਹੋ ਜਾਵੇਗਾ। ਗ੍ਰੀਨਸ ਨੇਤਾ ਐਡਮ ਬੈਂਟ ਨੇ ਸੰਘੀ ਗੱਲਬਾਤ ਵਿੱਚ ਕਿਹਾ,
ਆਈ ਐਮ ਸ਼ੋਰ ਦੈਟ the Liberals and Nationals will reach a deal on 2050, and I am sure it will be a fraud because it's based on expanding coal and gas. Now, the charade continues up here in Canberra as Scott Morrison and Barnaby Joyce pretend to negotiate with each other, but what they have in common and what they've already locked in is that they want more coal and gas and they won't cut pollution before 2030 when it matters.
ਨਿਊ ਸਾਊਥ ਵੇਲਜ਼ ਲਿਬਰਲਜ਼ ਦੇ ਉਪਨੇਤਾ ਸਟੂਅਰਟ ਏਅਰਜ਼ ਨੇ ਇੱਕ ਭ੍ਰਿਸ਼ਟਾਚਾਰ ਦੀ ਸੁਣਵਾਈ ਵਿੱਚ ਦੱਸਿਆ ਕਿ ਆਫਿਸ ਆਫ ਸਪੋਰਟ ਨੂੰ ਵਾਗਾ ਵਾਗਾ ਵਿੱਚ ਇੱਕ ਗਨ ਕਲੱਬ ਲਈ ਫੰਡ ਜਮ੍ਹਾਂ ਕਰਾਉਣ ਲਈ ਕਾਹਲ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਇਸ ਵਿੱਚ ਬਹੁਤ ਸਮਾਂ ਲੱਗ ਗਿਆ ਸੀ। ਦ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ICAC ਸਾਬਕਾ ਪ੍ਰੀਮੀਅਰ ਗਲੈਡਿਸ ਬੈਰੀ ਜੈਕਲਿਨ ਅਤੇ ਉਸ ਦੇ ਸਾਬਕਾ ਬੁਆਏਫ੍ਰੈਂਡ ਡੈਰਲ ਮੈਗਵਾਇਰ ਦੇ ਸਾਬਕਾ ਇਲੈਕਟੋਰੇਟ ਨੂੰ ਦੋ ਗ੍ਰਾਂਟਾਂ ਦੇਣ ਦੇ ਸੰਬੰਧ ਵਿੱਚ ਜਾਂਚ ਕਰ ਰਹੀ ਹੈ। ਡੈਰਲ ਮੈਗਵਾਇਰ ਨੇ ਬਦਨਾਮੀ ਵਿੱਚ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ 2018 ਵਿੱਚ ICAC ਵਿੱਚ ਇਹ ਸਵੀਕਾਰ ਕਰਨ ਤੋਂ ਬਾਅਦ ਕਿ ਉਸ ਨੇ ਇੱਕ ਚੀਨੀ ਪ੍ਰਾਪਰਟੀ ਡਿਵੈਲਪਰ ਤੋਂ ਸੌਦੇ ਵਿੱਚ ਸਹਾਇਤਾ ਲਈ ਭੁਗਤਾਨ ਦੀ ਮੰਗ ਕੀਤੀ ਸੀ ਤੋਂ ਬਾਅਦ ਪਾਰਲੀਮੈਂਟ ਵਿੱਚੋਂ ਵੀ ਅਸਤੀਫਾ ਦੇ ਦਿੱਤਾ ਸੀ। ਇਸ ਹਫ਼ਤੇ ICAC ਨੇ ਆਫਿਸ ਆਫ ਸਪੋਰਟ ਦੇ ਡਾਇਰੈਕਟਰ ਮਾਈਕਲ ਟੂਹੀ ਤੋਂ ਸਬੂਤ ਸੁਣੇ ਕਿ ਉਸ ਨੂੰ 2016 ਵਿੱਚ ਆਸਟ੍ਰੇਲੀਅਨ ਕਲੇ ਟਾਰਗੇਟ ਐਸੋਸੀਏਸ਼ਨ ਲਈ ਫੰਡਿੰਗ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸਿਰਫ ਇੱਕ ਦਿਨ ਵਿੱਚ ਪੂਰੀ ਕਰਨ ਲਈ ਕਿਹਾ ਗਿਆ ਸੀ। ਪਰ ਸ਼੍ਰੀ ਏਅਰਜ਼, ਜਿਨ੍ਹਾਂ 'ਤੇ ਕਿਸੇ ਗਲਤ ਕੰਮ ਦਾ ਦੋਸ਼ ਨਹੀਂ ਹੈ, ਨੇ ਕਿਹਾ ਕਿ ਦਫ਼ਤਰ ਨੇ ਇਸ ਨੂੰ ਤਿਆਰ ਕਰਨ ਵਿੱਚ ਪਹਿਲਾਂ ਹੀ ਬਹੁਤ ਸਮਾਂ ਲਗਾ ਦਿੱਤਾ ਸੀ।
Anything that's at all that is about speeding up, but just looking at these emails, obviously 5 years ago, that just looks to me like the department hasn't moved as fast as it wanted to.
ਸ਼੍ਰੀ ਏਅਰਜ਼ ਨੇ ਇਹ ਵੀ ਕਿਹਾ ਕਿ ਉਹਨਾਂ ਅਨੁਸਾਰ ਪ੍ਰੋਜੈਕਟ ਵਿੱਚ ਬਹੁਤ ਯੋਗਤਾ ਸੀ। ਕੁਈਨਜ਼ਲੈਂਡ ਦੇ ਪੱਤਰਕਾਰ ਜੋ ਗੁਪਤ ਸਰੋਤਾਂ ਨੂੰ ਜ਼ਾਹਰ ਕਰਨ ਤੋਂ ਇਨਕਾਰ ਕਰਨਗੇ, ਪ੍ਰਸਤਾਵਿਤ ਕਾਨੂੰਨਾਂ ਦੇ ਅਧੀਨ ਮੁਕੱਦਮੇ ਤੋਂ ਸੁਰੱਖਿਅਤ ਹੋਣਗੇ। ਪਰ ਉਹ ਇਹ ਜਾਣਕਾਰੀ ਭ੍ਰਿਸ਼ਟਾਚਾਰ ਵਿਰੋਧੀ ਸੇਵਾ ਸਰੋਤਾਂ ਤੋਂ ਸੁਰੱਖਿਅਤ ਨਹੀਂ ਰੱਖ ਸਕਣਗੇ। ਅਟਾਰਨੀ ਜਨਰਲ ਸ਼ੈਨਨ ਫੈਂਟਮੈਨ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੇਂ ਮੀਡੀਆ ਕਾਨੂੰਨਾਂ ਬਾਰੇ ਸਲਾਹ ਮਸ਼ਵਰਾ ਪੂਰਾ ਕਰ ਲਿਆ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਬਿੱਲ ਪੇਸ਼ ਕਰਨ ਦੀ ਉਮੀਦ ਹੈ। ਫੈਡਰਲ ਸਰਕਾਰ ਨੇ 100 ਖਤਰੇ ਵਾਲੀਆਂ ਪ੍ਰਜਾਤੀਆਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਬਿਹਤਰ ਕਰਨ ਵਿੱਚ ਸਹਾਇਤਾ ਲਈ ਫੰਡਿੰਗ ਮਿਲੇਗੀ। ਕੰਜ਼ਰਵੇਸ਼ਨ ਗਰੁੱਪ ਹਿਊਮੇਨ ਸੁਸਾਇਟੀ ਇੰਟਰਨੈਸ਼ਨਲ ਨੇ ਸੰਘੀ ਵਾਤਾਵਰਣ ਕਾਨੂੰਨ ਅਧੀਨ ਸੂਚੀਬੱਧ ਬਾਕੀ 1700 ਖਤਰੇ ਵਾਲੀਆਂ ਪ੍ਰਜਾਤੀਆਂ ਲਈ ਚਿੰਤਾ ਪ੍ਰਗਟ ਕੀਤੀ ਹੈ। 100 ਤਰਜੀਹ ਵਾਲੀਆਂ ਕਿਸਮਾਂ ਵਿੱਚ ਕੁਆਕਾਜ਼, ਕੁਆਲਾਜ਼ ਅਤੇ ਆਸਟ੍ਰੇਲੀਅਨ ਸੀ ਲਾਇਨ ਸ਼ਾਮਲ ਹਨ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ ਅਤੇ ਫੁੱਟਬਾਲ ਆਸਟ੍ਰੇਲੀਆ ਨੇ ਇੱਕ ਸੁਤੰਤਰ ਸ਼ਿਕਾਇਤ ਅਤੇ ਰਿਪੋਰਟ ਸੰਭਾਲ, ਜਾਂਚ ਅਤੇ ਅਨੁਸ਼ਾਸਨੀ ਢਾਂਚੇ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਹੈ। ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ ਸ਼ਿਕਾਇਤਾਂ ਅਤੇ ਰਿਪੋਰਟਸ ਦਾ ਮੁਲਾਂਕਣ ਕਰੇਗੀ। ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ 1 ਨਵੰਬਰ 2021 ਤੋਂ 31 ਜਨਵਰੀ 2022 ਤੱਕ ਬੇਨਤੀਆਂ ਪ੍ਰਾਪਤ ਕਰੇਗੀ। ਮਿਟਿਲਡਸ ਦੇ ਕੋਚ ਟੋਨੀ ਗਸਟਾਵਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰਾਸ਼ਟਰੀ ਸਥਾਪਨ ਅੰਦਰ ਪਰੇਸ਼ਾਨੀ ਅਤੇ ਦੁਰਵਿਵਹਾਰ ਦੇ ਦੋਸ਼ਾਂ ਨੇ ਘਰੇਲੂ ਧਰਤੀ ਤੇ ਟੀਮ ਦੇ ਮੈਚ ਦੀਆਂ ਤਿਆਰੀਆਂ ਨੂੰ ਖਤਰੇ ਵਿੱਚ ਨਹੀਂ ਪਾਇਆ ਹੈ।
I want to show the respect and support to everyone that is in the middle of the center of this. I understand how challenging that is for everyone, including the ones that love our game and love our team. I also want to make sure that I'm very clear on the well-being of the players and the staff in the team is the number one priority for us. And we need to do everything in our power to make sure we create a safe and inclusive environment in the Matildas.
Tiao, hun jaande ha mudra sfiti di andara. ਇੱਕ ਆਸਟ੍ਰੇਲੀਆਈ ਡਾਲਰ US ਦੇ 75 ਸੈਂਟ ਦੇ ਬਰਾਬਰ, ਭਾਰਤ ਦੇ 56.04 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 130.34 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 41 ਡਿਗਰੀ। ਐਡਲੇਡ ਮੀਂਹ ਪਵੇਗਾ, ਤਾਪਮਾਨ 19 ਡਿਗਰੀ। ਮੈਲਬਰਨ ਵੀ ਮੀਂਹ ਪਵੇਗਾ, ਤਾਪਮਾਨ 17 ਡਿਗਰੀ। ਹੋਬਾਰਟ ਅਤੇ ਕੈਨਬਰਾ ਵੀ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 15 ਅਤੇ 25 ਡਿਗਰੀ। ਸਿਡਨੀ 1-2 ਮੀਂਹ ਦੀ ਸੰਭਾਵਨਾ, ਤਾਪਮਾਨ 25 ਡਿਗਰੀ। ਬ੍ਰਿਸਬਿਨ ਮੀਂਹ ਦੀ ਤਿਆਰੀ, ਤਾਪਮਾਨ 31 ਡਿਗਰੀ। ਕੇਨਜ਼ ਅਤੇ ਡਾਰਵਿਨ ਬੱਦਲ ਰਹੇਗੇ, ਤਾਪਮਾਨ ਕ੍ਰਮਵਾਰ 33 ਅਤੇ 35 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।